गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की अमोलक लिखत है, जिस विच सिख इतिहास बारे लिखा है कि जे तुसी सिखी दे इतिहास नूं समझना चाहते हो तो सिखां दे नाल विचरो ते उनां नाल प्रेम करो। पर कई इतिहास सिर्फ बुद्धि ते आधारित होंदे हन, बौद्धिक विश्लेषण कदी भी ठीक नहीं होंदा, आत्मा दा परतखण कदी गलत नहीं हो सकता। सो इस करके कई वारी साडे वाद विवाद पैदा होंदा, जदों असी बौद्धिक तौर ते विश्लेषण करदे हाँ तां वाद विवाद पैदा हो जाता है कि गुरु जी कदे बगदाद नहीं गए, मक्का नहीं गए इत्यादि। पर इत्थे आप जी ने खोल के दर्शाया है कि बौद्धिक तौर ते विश्लेषण करन वाले इतिहासकार आप ही उतने ही कंगले ते थोथे होंदे हन जितने के इना दे कतर कीते होए तथ, जो वधेरे ठीक होंदे होए भी ठीक नहीं होंदे। सो एक अमोलक रचना है जो साडे पंथ विच वाद विवाद पैदा करदे हन, उना ते कटाख कीता गया है। आओ प्यार नाल सरवण करन दी कोशिश करिए। जे तुसी सिख बारे कुछ जानना चाहते हो तो उस नूं प्रेम करो। घा दे पूले हेठां चंग्याड़ी मग रही है, ਇਹ ਉਹੋ ਜਿਹਾ ਹੀ ਪ੍ਰਕਾਸ਼ ਹੈ ਜਿਹੋ ਜਿਹਾ ਪੈਗੰਬਰ ਮੂਸਾ ਨੇ ਸਨਾਈ ਯਾਨੀ ਤੂਰ ਪਹਾੜ ਉੱਤੇ ਤੱਕਿਆ ਸੀ। ਰਾਜਨੀਤੀ ਦੇ ਵੱਡੇ ਢੇਰ ਥੱਲੇ ਹਾਲੀ ਵੀ ਸਿੱਖੀ ਦੀ ਆਤਮਾ ਜਗਮਗਾ ਰਹੀ ਹੈ। ਸਿੱਖ ਦੇ ਕੇਸ ਉਸਨੂੰ ਦੂਜਿਆਂ ਨਾਲੋਂ ਨਿਖੇੜਦੇ ਹਨ ਅਤੇ ਉਹ ਉਸ ਵਿਚਲੇ ਅਦੁੱਤੀ ਪ੍ਰੇਮ ਦੇ ਪ੍ਰਤੀਕ ਹਨ। ਬ੍ਰਾਹਮਣਵਾਦੀ ਭਾਰਤ ਵਿੱਚ ਇਹ ਆਤਮਾ ਬਿਲਕੁਲ ਹੀ ਮਰ ਜਾਂਦੀ ਜੇਕਰ ਇਸ ਬਾਹਰੋਂ ਗੁੱਦੜ ਦਿਸਣ ਵਾਲੇ ਸਿੱਖਾਂ ਨੇ ਇਹਨਾਂ ਕੇਸਾਂ ਨੂੰ ਸੁਰੱਖਿਅਤ ਨਾ ਰੱਖਿਆ ਹੁੰਦਾ। ਬ੍ਰਾਹਮਣਵਾਦੀ ਭਾਰਤ ਵਿੱਚ ਹਾਲੀ ਵੀ ਜਿਨ੍ਹਾਂ ਅੰਦਰ ਜੀਵਨ ਦੀ ਧੜਕਣ ਅਤੇ ਚੰਗਿਆੜੀ ਮੌਜੂਦ ਹੈ, ਉਹ ਆਪਣੇ ਆਪ ਨੂੰ ਦੂਜਿਆਂ ਤੋਂ ਨਿਖੇੜ ਕੇ ਰੱਖਦੇ ਹਨ ਅਤੇ ਅਜੇ ਕੁਦਰਤੀ ਸਰੂਪ ਨੂੰ ਹੀ ਸੁਰੱਖਿਅਤ ਰੱਖ ਰਹੇ ਹਨ। ਉਹ ਵਚ ਭਾਵ ਹੈ ਬੱਚਾ, ਇਹ ਮਤ ਬੜਾ ਅਗਾਤ ਅਤੇ ਪ੍ਰਗੂੜ ਹੈ, ਇਸ ਨੂੰ ਸਮਝਣਾ ਬੜਾ ਕਠਿਨ ਹੈ। ਇਹ ਅਤ ਉੱਤਮ ਹੈ ਜੋ ਤਰਕ ਰਾਹੀਂ ਨਹੀਂ ਸਮਝਿਆ ਜਾ ਸਕਦਾ। ਇਹ ਬੜਾ ਸੂਖਮ ਹੈ ਅਤੇ ਕੇਵਲ ਦਾਨੇ ਪੁਰਖ ਹੀ ਇਸ ਨੂੰ ਜਾਣ ਸਕਦੇ ਹਨ। ਤੁਸੀਂ ਜਿਹੜੇ ਕਿਸੇ ਹੋਰ ਫਿਰਕੇ ਨਾਲ ਸੰਬੰਧ ਰੱਖਦੇ ਹੋ, ਵੱਖਰੇ ਚਿਹਰੇ ਦੇ ਧਾਰਨੀ ਹੋ, ਕਿਸੇ ਹੋਰ ਦਰਸ਼ਨ ਤੋਂ ਪ੍ਰੇਰਨਾ ਲੈਂਦੇ ਹੋ, ਵੱਖਰੇ ਸੰਜਮ ਜਾਂ ਅਨੁਸ਼ਾਸਨ ਦੇ ਧਾਰਨੀ ਹੋ ਅਤੇ ਹੋਰ ਕਿਸੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਹੋ, ਉਹਨਾਂ ਲਈ ਇਹ ਕਠਿਨ ਸਿਧਾਂਤ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਖ ਇਤਿਹਾਸ ਉਸ ਢੰਗ ਨਾਲ ਨਹੀਂ ਲਿਖਿਆ ਗਿਆ ਜਿਸ ਨੂੰ ਆਧੁਨਿਕ ਇਤਿਹਾਸਕਾਰ ਪਸੰਦ ਕਰਦੇ ਹਨ। ਇਹ ਸਭ ਕਹਾਣੀ ਉਹਨਾਂ ਆਤਮਿਕ ਤੌਰ 'ਤੇ ਜਾਗਦੇ ਮਹਾਂਪੁਰਸ਼ਾਂ ਦੇ ਹਿਰਦਿਆਂ ਦੁਆਰਾ ਪ੍ਰਗਟਾਈ ਜਾਂਦੀ ਹੈ। ਡਾਕਟਰ ਕੁਮਾਰਾ ਸਵਾਮੀ ਦਾ ਕਥਨ ਹੈ ਕਿ ਪੂਰਬ ਵਿੱਚ ਸਿੱਖ ਇਤਿਹਾਸ ਨੂੰ ਕਲਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਾ ਕਿ ਵਿਗਿਆਨ ਜਾਂ ਸ਼ਾਸਤਰ ਦੇ ਰੂਪ ਵਿੱਚ। ਇਸ ਗੱਲ ਦੀ ਆਸ ਕਰਨਾ ਅਸੰਭਵ ਹੈ ਕਿ ਸਿੱਖ ਇਤਿਹਾਸ ਜੋ ਵਧੇਰੇ ਕਰਕੇ ਨਿੱਜੀ ਕਾਵਿਮਈ ਅਤੇ ਭਾਵ ਭਰਪੂਰ ਹੈ ਨੂੰ ਆਧੁਨਿਕ ਇਤਿਹਾਸਕਾਰਾਂ ਦੀ ਆਲੋਚਨਾਤਮਿਕ ਸ਼ੈਲੀ ਵਿੱਚ ਲਿਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਇਹ ਆਪਣੇ ਵਿੱਚ ਅੰਕਿਤ ਜੀਵਨ ਕੀਮਤਾਂ ਤੋਂ ਵਿਹੂਣਾ ਹੋ ਜਾਵੇਗਾ। ਸਿੱਖ ਗੁਰੂ ਸਾਹਿਬਾਨ ਨੇ ਕੇਵਲ ਆਪਣੀ ਬਾਣੀ ਹੀ ਰਚੀ ਹੈ, ਕਿਤੇ ਵੀ ਸਵੈ ਜੀਵਨੀ ਨੂੰ ਲਿਖਣ ਦਾ ਯਤਨ ਨਹੀਂ ਕੀਤਾ। ਹਾਂਜੀ, ਸਿੱਖ ਗੁਰੂ ਸਾਹਿਬਾਨ ਨੇ ਕੇਵਲ ਆਪਣੀ ਬਾਣੀ ਹੀ ਰਚੀ ਹੈ, ਕਿਤੇ ਵੀ ਸਵੈ ਜੀਵਨ ਨੂੰ ਲਿਖਣ ਦਾ ਯਤਨ ਨਹੀਂ ਕੀਤਾ। ਜਿਸ ਤਰ੍ਹਾਂ ਸੱਚੇ ਲੋਕਤੰਤਰ ਦਾ ਇਤਿਹਾਸ ਕਵੀ ਵਾਲਟ ਵਿਟਮੈਨ ਦੀ ਰਚਨਾ ਘਾਹ ਦੀਆਂ ਪੱਤੀਆਂ ਵਿੱਚ ਲਿਖਿਆ ਗਿਆ ਹੈ, ਉਸੇ ਤਰ੍ਹਾਂ ਸਿੱਖ ਇਤਿਹਾਸ ਵੀ ਗੁਰੂ ਦੇ ਪ੍ਰੇਮ ਵਿੱਚ ਰਚੇ ਗਏ ਆਪ ਮੁਹਾਰੇ ਗੀਤਾ ਪਰਗੀਤਾ ਅਤੇ ਕਾਵਿ ਵਿੱਚ ਅੰਕਿਤ ਹੈ, ਜੋ ਭਰਪੂਰ ਮਾਤਰਾ ਵਿੱਚ ਪ੍ਰਾਪਤ ਹੈ। ਇਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਰਚਿਆ ਜਾਂਦਾ ਰਹੇਗਾ। ਸਿੱਖ ਇਤਿਹਾਸ ਸਦਾ ਬਿਨਾਂ ਕਾਂਟ ਛਾਂਟ ਸਿੱਧੇ ਸਾਦੇ ਆਪਣੇ ਕੁਦਰਤੀ ਰੂਪ ਵਿੱਚ ਕਵੀ ਜਨਾਂ ਸਾਧਾਰਨ ਕਿਰਤੀਆਂ ਅਤੇ ਸ਼ਿਲਪੀਆਂ ਅਤੇ ਗਾਇਕਾਂ ਦੀਆਂ ਸ਼ਬਦ ਚੰਗਿਆੜੀਆਂ ਦੁਆਰਾ ਰਚਿਆ ਜਾਵੇਗਾ। 10 ਗੁਰੂ ਸਾਹਿਬਾਨ ਦੇ ਨਾਮ ਸਾਡੇ ਅੰਦਰ ਪ੍ਰੇਮ ਅਤੇ ਜੀਵਨ ਲਈ ਉਤਸ਼ਾਹ ਜਗਾਉਂਦੇ ਹਨ ਅਤੇ ਉਹਨਾਂ ਦੇ ਕੋਮਲ ਭਾਵੀ ਪ੍ਰੇਮ ਵਿੱਚ ਮਸਤ ਹੋ ਅਸੀਂ ਗੁਰੂ ਦੀ ਉਪਮਾ ਵਿੱਚ ਗੀਤ ਗਾਉਂਦੇ ਹਾਂ। ਪ੍ਰਭੂ ਦੇ ਹੁਕਮ ਦੁਆਰਾ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਅਤੇ ਪ੍ਰਭੂ ਆਪ ਹੀ ਸਾਨੂੰ ਇਸ ਸੰਸਾਰ ਤੋਂ ਲੈ ਜਾਵੇਗਾ। ਦੁੱਖ ਸੁੱਖ ਤਾਂ ਪ੍ਰਭੂ ਦੀਆਂ ਦਾਤਾਂ ਹਨ, ਇਹ ਤਾਂ ਉਸ ਪ੍ਰਭੂ ਪ੍ਰੀਤਮ ਦੇ ਪ੍ਰੇਮ ਦਾ ਪ੍ਰਗਟਾਵ ਹਨ। ਪ੍ਰਭੂ ਦੇ ਸ਼ੁਕਰਾਨੇ ਵਿੱਚ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ। ਜਦੋਂ ਪ੍ਰਭੂ ਦਾ ਸਦਾ ਆਉਂਦਾ ਹੈ ਤਾਂ ਅਸੀਂ ਆਪਣੇ ਸਵਾਸ ਤਿਆਗ ਦਿੰਦੇ ਹਾਂ। ਜੋ ਪ੍ਰਭੂ ਦਾ ਪਾਣਾ ਹੈ ਉਹ ਹੀ ਸਭ ਤੋਂ ਚੰਗਾ ਹੈ। ਇਹ ਹਨ ਸਾਡੀਆਂ ਜੀਵਨ ਕੀਮਤਾਂ ਦੇ ਮਾਣਦੰਡ। ਗੁਰੂ ਦੇ ਹੁਕਮ ਵਿੱਚ ਚੱਲਣਾ ਹੀ ਸਦਾਚਾਰ ਅਤੇ ਨੈਤਿਕ ਕਰਮ ਹੈ। ਪ੍ਰਭੂ ਸੁੰਦਰ ਹੈ, ਉਹ ਸੱਚਾ ਹੈ ਅਤੇ ਉਹ ਸਾਡੀ ਆਤਮਾ ਵਿੱਚ ਨਵੇਂ ਸਵਪਨ ਆਦਰਸ਼ਾਂ ਨੂੰ ਜਗਾਉਣ ਵਾਲਾ ਹੈ। ਜਿਵੇਂ ਕਿ ਗੁਰੂ ਜੀ ਨੇ ਸਾਨੂੰ ਦੱਸਿਆ ਹੈ, ਅਸੀਂ ਪ੍ਰਭੂ ਪ੍ਰੀਤਮ ਨੂੰ ਯਾਦ ਕਰਕੇ ਜੀਵਦੇ ਹਾਂ, ਹਲ ਵਾਹੁੰਦੇ ਹਾਂ, ਕਿਰਤ ਕਰਦੇ ਹਾਂ, ਖੂਨ ਪਸੀਨਾ ਇੱਕ ਕਰਦੇ ਹਾਂ। ਇਹੋ ਹੀ ਸਾਡੇ ਲਈ ਭੌਤਿਕ ਸਤਾ ਤੋਂ ਉੱਪਰ ਉੱਠ ਕੇ ਆਤਮਕ ਜੀਵਨ ਨੂੰ ਪ੍ਰਾਪਤ ਕਰਨ ਦਾ ਵਿਧੀ ਵਿਧਾਨ ਹੈ। ਇਹੀ ਉਸਦੀ ਰਜ਼ਾ ਹੈ, ਇਹੀ ਉਸਦੀ ਖੁਸ਼ੀ ਹੈ। ਨਿਸ਼ਚੇ ਹੀ ਨਿਸ਼ਚੇ ਪ੍ਰਭੂ ਪ੍ਰੀਤਮ ਸਾਡਾ ਨਿੱਜੀ ਅਰਥਾਤ ਸਰਗੁਣ ਪ੍ਰਭੂ ਪ੍ਰੀਤਮ ਹੈ। ਅਸਲ ਵਿੱਚ ਇਹੋ ਹੀ ਹੈ ਸਿੱਖ ਇਤਿਹਾਸ, ਬਾਣੀ ਜਾਂ ਕਵਿਤਾ ਅਤੇ ਜੀਵਨ ਦਾ ਮੰਤਵ ਅਤੇ ਉਦੇਸ਼। ਇਸ ਪ੍ਰਕਾਰ ਗੁਰੂ ਜੀ ਨੇ ਸਾਨੂੰ ਨਿਰੋਲ ਮਨੁੱਖ ਦੀ ਪੂਜਾ ਤੋਂ ਬਚਾ ਲਿਆ ਹੈ, ਕਿਉਂ ਜੋ ਗੁਰੂ ਜੀ ਦੀ ਦ੍ਰਿਸ਼ਟੀ ਤਾਂ ਅਨੰਤ ਹੈ ਅਤੇ ਉਸਦਾ ਸੰਬੰਧ ਜੀਵਦੀਆਂ ਜਾਗਦੀਆਂ ਉਹਨਾਂ ਦੇਵ ਆਤਮਾਵਾਂ ਨਾਲ ਹੈ ਜੋ ਅਧਿਆਤਮਕ ਮੰਡਲ ਵਿੱਚ ਵਿਚਰ ਰਹੀਆਂ ਹਨ। ਇਸ ਸੱਚੇ ਅਨੁਸ਼ਾਸਨ ਅਤੇ ਸੰਜਮ ਦੀ ਪਰਮਾਨੰਦੀ ਚੇਤਨਾ ਵਿੱਚ ਸ਼ੂਨੀਏ ਦੀ ਕੋਈ ਥਾਂ ਨਹੀਂ ਹੈ। ਇਹ ਤਾਂ ਦੇਵ ਆਤਮਾਵਾਂ ਨਾਲ ਭਰਪੂਰ ਮੰਡਲ ਹੈ। ਸਿੱਖ ਇਤਿਹਾਸਕਾਰਾਂ ਦੀ ਇਹ ਨਵੀਂ ਮੰਗ ਕਿ ਗੁਰੂ ਇਤਿਹਾਸ ਨੂੰ ਅਨਿੱਜੀ ਅਤੇ ਨੀਰਸ ਗਦਮਈ ਰੂਪ ਵਿੱਚ ਪੇਸ਼ ਕਰਨਾ ਚਾਹੀਦਾ ਹੈ, ਕਿੰਨੀ ਨਿਗੁਣੀ ਅਤੇ ਨਿਕੰਮੀ ਹੈ। ਇਸ ਦੀ ਤੁਲਨਾ ਵਿੱਚ ਭਾਈ ਸੰਤੋਖ ਸਿੰਘ ਵਰਗੇ ਇਤਿਹਾਸਕਾਰ ਕਵੀਆਂ ਨੇ ਸਿੱਖ ਇਤਿਹਾਸ ਨੂੰ ਕਾਵੀਮਈ ਅਤੇ ਨਿੱਜੀ ਰੂਪ ਵਿੱਚ ਇਸ ਤਰ੍ਹਾਂ ਸਜੀਵ ਕਰ ਦਿੱਤਾ ਹੈ ਕਿ ਇਹ ਹਰ ਹਿਰਦੇ ਅਤੇ ਹਰ ਘਰ ਵਿੱਚ ਡੂੰਘੀ ਤਰ੍ਹਾਂ ਵਸਿਆ ਹੋਇਆ ਹੈ। ਇਹਨਾਂ ਨਵੇਂ ਇਤਿਹਾਸਕਾਰਾਂ ਦੀ ਮੰਗ ਤਾਂ ਇਸ ਤਰ੍ਹਾਂ ਦੀ ਪ੍ਰਤੀਤ ਆਉਂਦੀ ਹੈ ਜਿਵੇਂ ਆਤਮਾ ਨੂੰ ਛੱਡ ਕੇ ਪਰਛਾਵਿਆਂ ਨੂੰ ਫੜਨ ਦਾ ਯਤਨ ਕੀਤਾ ਜਾਵੇ। ਇਸੇ ਕਾਰਨ ਕੁਝ ਵਾਦ ਵਿਵਾਦ ਗ੍ਰਸਤ ਇਤਿਹਾਸਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਨਾਨਕ ਮੱਕੇ ਅਤੇ ਬਗਦਾਦ ਨਹੀਂ ਗਏ ਸਨ। ਕੁਝ ਮੁਸਲਿਮ ਇਤਿਹਾਸਕਾਰ ਵੀ ਆਪਣੇ ਇਤਿਹਾਸ ਦੀ ਪ੍ਰਮਾਣਿਕਤਾ ਦੀ ਸ਼ਾਨ ਨੂੰ ਸਿੱਧ ਕਰਦਿਆਂ ਹੋਇਆਂ ਉਪਰੋਕਤ ਗੱਲ ਕਹਿ ਕੇ ਨਵਾਂ ਝਮੇਲਾ ਖੜ੍ਹਾ ਕਰ ਰਹੇ ਹਨ ਅਤੇ ਲੋਕਾਂ ਦਾ ਧਿਆਨ ਦੂਜੇ ਬੰਨੇ ਖਿੱਚ ਰਹੇ ਹਨ। ਪਰ ਸਾਡੇ ਲਈ ਤਾਂ ਇਹ ਗੱਲ ਸਾਡੀ ਆਤਮਾ ਦਾ ਇੱਕ ਮੁੱਖ ਤਰਕ ਬਣ ਗਿਆ ਹੈ। ਸਾਡੇ ਸਿੱਖਾਂ ਲਈ ਤਾਂ ਇਹ ਸਾਡੀ ਆਤਮਾ ਦਾ ਇੱਕ ਪਰਮ ਤੱਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਦੇ ਸ਼ਹਿ ਬਹਿਲੋਲ ਨੂੰ ਆਪਣਾ ਸਿੱਖ ਬਣਾਇਆ ਸੀ। ਸਾਨੂੰ ਇਹ ਵੀ ਗਿਆਨ ਹੈ ਕਿ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ ਅਤੇ ਉੱਥੋਂ ਦੇ ਮੁਸਲਿਮ ਪੈਰੋਕਾਰਾਂ ਨੂੰ ਉਹਨਾਂ ਨੇ ਇਹ ਦੱਸਿਆ ਸੀ ਕਿ ਮੱਕਾ ਜਿਸ ਨੂੰ ਤੁਸੀਂ ਰੱਬ ਦਾ ਘਰ ਦੱਸਦੇ ਹੋ ਹਰ ਥਾਂ ਮੌਜੂਦ ਹੈ। ਜੇ ਕੋਈ ਮੁਸਲਮਾਨ ਲੇਖਕ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਉਸਨੂੰ ਆਪਣੇ ਪੂਰਵ ਸੰਸਕਾਰਾਂ ਉੱਤੇ ਅਭਿਮਾਨ ਕਰਨ ਦਿਓ। ਪਰ ਇੱਕ ਨਿਹਚਵਾਨ ਸਿੱਖ ਲਈ ਇਸ ਸੰਬੰਧ ਵਿੱਚ ਕਿਸੇ ਹੋਰ ਪ੍ਰਮਾਣ ਦੀ ਲੋੜ ਨਹੀਂ ਹੈ। ਬੋਧਕ ਵਿਸ਼ਲੇਸ਼ਣ ਕਦੇ ਵੀ ਠੀਕ ਨਹੀਂ ਹੁੰਦਾ। ਆਤਮਾ ਦਾ ਪਰਤਖਣ ਕਦੀ ਗਲਤ ਨਹੀਂ ਹੋ ਸਕਦਾ। ਅਨਿੱਜੀ ਘਟਨਾਵਾਂ ਜਾਂ ਵਿਕੋਲਿਤਰੇ ਤੱਥ ਜਿਨ੍ਹਾਂ ਨੂੰ ਸਾਡੇ ਇਹ ਅਨੋਖੇ ਇਤਿਹਾਸਕਾਰ ਬੜੇ ਕੀਮਤੀ ਸਮਝਦੇ ਹਨ, ਵਾਸਤਵ ਵਿੱਚ ਯਤੀਮ ਅਤੇ ਵਿਚਾਰੇ ਹਨ। ਜੇ ਇਤਿਹਾਸਕਾਰ ਇਹਨਾਂ ਨੂੰ ਆਪਣੀ ਉਤਸੁਕ ਭਾਵਨਾ ਦੇ ਕਾਰਨ ਨਾ ਸਾਂਭ ਲੈਂਦੇ ਤਾਂ ਇਹਨਾਂ ਨੇ ਆਪਣੀ ਮੌਤ 'ਤੇ ਆਪ ਹੀ ਮਰ ਜਾਣਾ ਸੀ। ਪਰ ਇਹ ਇਤਿਹਾਸਕਾਰ ਆਪ ਵੀ ਉਤਨੇ ਹੀ ਕੰਗਲੇ ਅਤੇ ਥੋਥੇ ਹੁੰਦੇ ਹਨ ਜਿਤਨੇ ਕਿ ਇਹਨਾਂ ਦੇ ਇਕੱਤਰ ਕੀਤੇ ਗਏ ਤੱਥ, ਜੋ ਵਧੇਰੇ ਠੀਕ ਹੁੰਦੇ ਹੋਏ ਵੀ ਠੀਕ ਨਹੀਂ ਹੁੰਦੇ। ਪਰ ਸਾਡੇ ਇਤਿਹਾਸਕਾਰਾਂ ਦੀਆਂ ਰਚੀਆਂ ਹੋਈਆਂ ਸਾਖੀਆਂ ਵਧੇਰੇ ਉਤਸ਼ਾਹ ਦੇਣ ਵਾਲੀਆਂ ਹਨ। ਅਸਲ ਵਿੱਚ ਜੋ ਕੁਝ ਵੀ ਅਸੀਂ ਇਤਿਹਾਸ ਬਾਰੇ ਉਹਨਾਂ ਰਾਜੇ ਮਹਾਰਾਜਿਆਂ ਅਤੇ ਹੋਰ ਇਤਿਹਾਸਕ ਪਾਤਰਾਂ ਬਾਰੇ ਅਤੇ ਥਾਵਾਂ ਦੇ ਵੇਰਵੇ ਜਾਣਦੇ ਹਾਂ, ਕੀ ਉਹ ਸੱਚੀ ਮੁੱਚੀ ਦੇ ਤੱਥ ਹੁੰਦੇ ਹਨ ਜਾਂ ਰਾਜਿਆਂ ਮਹਾਰਾਜਿਆਂ ਅਤੇ ਘਟਨਾਵਾਂ ਦੇ ਖਾਲੀ ਨਾਮ ਹੀ ਹੁੰਦੇ ਹਨ ਜਿਨ੍ਹਾਂ ਦੇ ਬਾਹਰਲੇ ਰੂਪ ਬਾਰੇ ਤਾਂ ਸਾਨੂੰ ਕੁਝ ਪਤਾ ਹੁੰਦਾ ਹੈ, ਪਰ ਉਹਨਾਂ ਦੇ ਅੰਦਰ ਕੀ ਹੁੰਦਾ ਹੈ ਇਸ ਬਾਰੇ ਸਾਡੇ ਇਤਿਹਾਸਕਾਰ ਕੁਝ ਨਹੀਂ ਦੱਸਦੇ। ਸਮੇਂ ਦੇ ਬੀਤਣ ਨਾਲ ਇਹਨਾਂ ਬਾਰੇ ਅਸੀਂ ਕਈ ਗਲਤ ਪ੍ਰਕਾਰ ਦੀਆਂ ਧਾਰਨਾਵਾਂ ਬਣਾ ਲੈਂਦੇ ਹਾਂ। ਅਸਲ ਵਿੱਚ ਜੇ ਅਸੀਂ ਉਹਨਾਂ ਵਿਅਕਤੀਆਂ ਦੇ ਕੋਲ ਬੈਠੇ ਵੀ ਰਹੀਏ ਅਤੇ ਉਹਨਾਂ ਨਾਲ ਕੁਝ ਸਮਾਂ ਵਿਚਰੇ ਵੀ ਹੋਈਏ ਤਾਂ ਵੀ ਉਹਨਾਂ ਦੇ ਅੰਦਰ ਕੀ ਕੁਝ ਹੈ ਬਾਰੇ ਅਸੀਂ ਕੁਝ ਨਹੀਂ ਜਾਣ ਸਕਦੇ। ਪਰ ਆਤਮਾ ਵਿੱਚ ਘਟਦੇ ਵਰਤਾਰਿਆਂ ਬਾਰੇ ਤਾਂ ਸਾਡੀ ਪਹੁੰਚ ਹੋਰ ਵੀ ਕਠਿਨ ਹੁੰਦੀ ਹੈ। ਵਾਸਤਵ ਵਿੱਚ ਆਤਮਕ ਚੇਤਨਤਾ ਹੀ ਮਹਾਨ ਮਨੁੱਖਾਂ ਦੀ ਸਿਰਜਣ ਜਾਂ ਜਣਨੀ ਆਉਂਦੀ ਹੈ। ਉਹ ਇਤਿਹਾਸਕਾਰ ਆਲੋਚਨਾ ਜੋ ਅੱਖਰ ਅੱਖਰ 'ਤੇ ਠੀਕ ਠੀਕ ਸੱਚ ਹੋਣ ਨੂੰ ਆਪਣਾ ਨਿਸ਼ਾਨਾ ਥਾਪਦੀ ਹੈ, ਉਸ ਝਾਖੜ ਦੇ ਵਾਂਗ ਸਵਾਰ ਹੋ ਕੇ ਆਉਂਦੀ ਹੈ, ਜੋ ਬੜੇ ਬੁੱਢੇ ਪੁਰਾਣੇ ਅਤੇ ਭੱਦੇ ਤੱਥ ਦੇ ਰੂਪ ਵਿੱਚ ਉਗੜ ਕੇ ਸਾਹਮਣੇ ਆਉਂਦਾ ਹੈ। ਇਤਿਹਾਸਕਾਰ ਪੁਰਾਤਨ ਕਾਲ ਦੀ ਸਰਬ ਸਾਧਾਰਨ ਮਨੁੱਖਤਾ ਬਾਰੇ ਕੁਝ ਸਾਧਾਰੀਕਰਨ ਦੇ ਰੂਪ ਵਿੱਚ ਬਿਆਨ ਕਰਨ ਵਿੱਚ ਤਾਂ ਸਫਲ ਹੋ ਸਕਦਾ ਹੈ, ਕਿਉਂ ਜੋ ਹਰ ਕਾਲ ਵਿੱਚ ਸਰਬ ਸਾਧਾਰਨ ਮਨੁੱਖਤਾ ਦਾ ਸੁਭਾਅ ਇੱਕ ਸਮਾਨ ਹੀ ਹੁੰਦਾ ਹੈ। ਕਥਾਵਾਂ ਸੱਚਾ ਇਤਿਹਾਸ ਹੁੰਦੀਆਂ ਹਨ, ਮਨੁੱਖ ਸਦਾ ਇੱਕ ਸਮਾਨ ਹੀ ਹੁੰਦੇ ਹਨ। ਹਰ ਕਾਲ ਆਪਣੇ ਸਮੇਂ ਘਟੀਆਂ ਘਟਨਾਵਾਂ ਤੋਂ ਪਿੱਛੋਂ ਹੀ ਸਿਆਣਾ ਬਣਦਾ ਹੈ, ਉਹਨਾਂ ਦੇ ਵਾਪਰਨ ਤੋਂ ਪਹਿਲਾਂ ਉਹ ਅਜਿਹਾ ਸਿਆਣਾ ਘੱਟ ਹੀ ਹੁੰਦਾ ਹੈ। ਇਤਿਹਾਸ ਤਾਂ ਸਮਾਂ ਪਾ ਕੇ ਹੀ ਸਹਿਜੇ ਸਹਿਜੇ ਨਿਹਚੇ ਅਤੇ ਵਿਸ਼ਵਾਸ ਵਾਲੀਆਂ ਆਤਮਾਵਾਂ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਠੁੱਕ ਦਾ ਲਿਖੇ ਗਏ ਪੰਨੇ ਅਤੇ ਇਹਨਾਂ ਉੱਤੇ ਅੰਕਿਤ ਪਗ ਟਿੱਪਣੀਆਂ ਲੋਕ ਆਤਮਾ ਨੂੰ ਸ਼ਾਂਤ ਅਤੇ ਤ੍ਰਿਪਤ ਨਹੀਂ ਕਰ ਸਕਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।